ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਸਰਬੰਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰੀਏ। ਸੋ ਆਪੋ ਆਪਣੇ ਸੀਸ ਝੁਕਾਓ ਸਤਿਗੁਰੂ ਜੀ ਦੇ ਅੱਗੇ ਅਤੇ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾ ਵਿੱਚ ਆਪਾਂ ਨੇ ਇਹ ਰਲ ਮਿਲ ਕੇ ਵਿਚਾਰ ਕੀਤੀ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਸਿੱਖਣ ਨੂੰ ਸਿੱਖਣ ਦਾ ਮਾਦਾ ਰੱਖਿਆ ਹੈ, ਇਹ ਸਮਝਾਇਆ ਇਹ ਸਿੱਖਾ ਤੂੰ ਸਾਰੀ ਉਮਰ ਸਿੱਖਦੇ ਰਹਿਣਾ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਡਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਸੋ ਆਓ ਇਸੇ ਤੁਕ ਨੂੰ ਆਧਾਰ ਬਣਾ ਕੇ ਨਾ ਸਿੱਖੀ ਸਿੱਖਿਆ ਗੁਰਵਿਚਾਰ ਆਪਾਂ ਰਹਿੰਦੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸੋ ਇੱਕ ਵਾਰ ਜਿੰਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਬੈਠੀ ਹੈ ਜਾਂ ਇੰਟਰਨੈਟ ਮੀਡੀਏ ਰਾਹੀਂ ਘਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਆਪ ਜੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਵਿਚਾਰ ਦੇ ਨਾਲ ਜੁੜੇ ਹੋ ਪ੍ਰੇਮ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਪਾਤਸ਼ਾਹ ਜੀ ਨੇ ਉਹ ਵਕਤ ਦੇ ਚੱਲ ਰਹੇ ਧਰਮ ਮਾਤਮ ਤੰਤਰ ਉਹਨਾਂ ਵੱਲ ਝਾਤੀ ਪਾਈ ਨਾ, ਬਾਬਾ ਦੇਖੈ ਧਿਆਨ ਧਰ, ਜਦੋਂ ਸਾਰਿਆਂ ਵੱਲ ਧਿਆਨ ਲਾ ਕੇ ਵੇਖਿਆ ਕਿ ਮਤ ਮਤਾਂਤਰਾਂ ਦੇ ਅੰਦਰ ਵੱਖ ਵੱਖ ਧਰਮਾਂ ਦੇ ਅੰਦਰ ਜੋ ਉਹਨਾਂ ਦੀ ਵਿਚਾਰ ਹੈ ਉਹ ਮਨੁੱਖੀ ਤਰਜ ਦੇ ਉੱਪਰ ਸਹੀ ਨਹੀਂ ਬੈਠ ਰਹੀ। ਜਿਵੇਂ ਕਿ ਕਈ ਮਤ ਮਤਾਂਤਰ ਇਸ ਤਰ੍ਹਾਂ ਦੇ ਸੀ ਜਿੱਥੇ ਜਾਤਾਂ ਅਤੇ ਪਾਤਾਂ ਦਾ ਝਗੜਾ ਹੈ, ਕੋਈ ਨੀਵੀਂ ਜਾਤ ਵਾਲਾ ਉਹਨਾਂ ਦੇ ਧਾਰਮਿਕ ਅਸਥਾਨ ਤੇ ਪਹੁੰਚ ਨਹੀਂ ਸਕਦਾ। ਬਕਾਇਦਾ ਇਸ ਗੱਲ ਦੀ ਗਵਾਹੀ ਸਾਡੇ ਕੋਲ ਹੈ ਭਗਤ ਨਾਮਦੇਵ ਜੀ ਦਾ ਵਚਨ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਾਕਰ ਉਠਾਇਆ। ਐ ਮਾਲਕ ਜੀ, ਜਦੋਂ ਮੈਂ ਘਰ ਤੋਂ ਚੱਲਿਆ ਸੀ ਨਾ ਤਾਂ ਮੈਂ ਰਸਤੇ ਵਿੱਚ ਹੱਸਦਾ ਵੀ ਸੀ, ਕੁਝ ਤੇਰੇ ਪ੍ਰੇਮ ਦੀਆਂ ਖੇਡਾਂ ਵੀ ਖੇਡਦਾ ਸੀ, ਤੇ ਜਦੋਂ ਮੈਂ ਤੇਰੇ ਘਰ ਵਿੱਚ ਆ ਗਿਆ ਜਿੱਥੇ ਕਿਹਾ ਜਾਂਦਾ ਸੀ ਵੀ ਤੂੰ ਇੱਥੇ ਵੱਸਦਾ, ਤੇਰੇ ਨਾਮ ਤੇ ਜਿਹੜਾ ਮੰਦਿਰ ਬਣਿਆ ਸੀ ਨਾ, ਘਰ ਬਣਿਆ ਸੀ, ਮੈਂ ਉੱਥੇ ਪਹੁੰਚਿਆ ਤਾਂ ਮੈਂ ਉੱਥੇ ਆ ਕੇ ਨਾ ਹੱਸਿਆ ਨਾ ਖੇਡਿਆ, ਬਲਕਿ ਉੱਥੇ ਤਾਂ ਮੈਂ ਤੇਰੀ ਭਗਤੀ ਕਰਨ ਲੱਗ ਗਿਆ ਸੀ। ਪਰ ਮੇਰੇ ਨਾਲ ਇਹਨਾਂ ਨੇ ਕੀ ਕੀਤਾ, ਮੈਨੂੰ ਭਗਤੀ ਕਰਦੇ ਨੂੰ ਬਾਂਹ ਤੋਂ ਪਕੜ ਕੇ ਉਠਾਤਾ। ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਾਕਰ ਉਠਾਇਆ। ਤੇ ਮੈਂ ਪੁੱਛਿਆ ਵੀ ਇਹ ਤੁਸੀਂ ਕਿਉਂ ਕਰਦੇ ਹੋ, ਕਹਿੰਦੇ ਤੂੰ ਨੀਵੀਂ ਜਾਤ ਦੈ, ਹਿੰਨੜੀ ਕੀ ਜਾਤ ਮੇਰੇ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਐ ਮਾਲਕ ਜੀ, ਜੇ ਤੂੰ ਮੇਰੇ ਨਾਲ ਆਹੀ ਕਰਾਉਣਾ ਸੀ ਤਾਂ ਮੈਨੂੰ ਤੂੰ ਨੀਵੀਂ ਜਾਤ ਵਿੱਚ ਕਿਉਂ ਭੇਜਿਆ। ਤਾਂ ਇੱਥੇ ਭਾਵਨਾ ਵਾਲਿਆਂ ਦੇ ਵਚਨ ਨੇ ਕਿ ਜਦੋਂ ਭਗਤ ਨਾਮਦੇਵ ਨੂੰ ਨਾ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਤਾਂ ਉੱਥੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਕਹਿਣ ਲੱਗੇ ਨਾਮਦੇਵ ਜੀ ਆਓ ਤੁਸੀਂ ਹੁਣ ਹਰੀ ਮੰਦਰ ਵਿੱਚ ਆ ਜਾਓ। ਹਰ ਕਿਹਨੂੰ ਕਹਿੰਦੇ ਨੇ? ਪਰਮਾਤਮਾ ਨੂੰ, ਰੱਬ ਨੂੰ। ਭਾਈ ਕਾਨ ਸਿੰਘ ਨਾਭਾ ਨੇ ਹਰ ਸ਼ਬਦ ਦੇ 42 ਅਰਥ ਕੀਤੇ ਨੇ ਮਹਾਨ ਕੋਸ਼ ਵਿੱਚ। ਹਰ ਪਰਮਾਤਮਾ ਨੂੰ ਕਹਿੰਦੇ ਨੇ ਤਾਂ ਉਹ ਧਰਤੀ ਤੇ ਵੱਖ ਵੱਖ ਦੇਵਤਿਆਂ ਦੇ ਨਾਮ ਤੇ ਵੱਖ ਵੱਖ ਮੰਦਰ ਬਣੇ ਹੋਏ ਸੀ, ਪਰ ਰੱਬ ਦਾ ਘਰ, ਰੱਬ ਦਾ ਮੰਦਰ ਕੋਈ ਨਹੀਂ ਸੀ। ਇਸ ਘਰ ਵਿੱਚ ਹਰ ਮੰਦਰ ਬਣਾਇਆ, ਰੱਬ ਦਾ ਘਰ ਬਣਾਇਆ। ਕਹਿੰਦੇ ਨਾਮਦੇਵ ਜੀ ਆਓ, ਜਿਹੜਾ ਰੱਬ ਦਾ ਘਰ ਹੈ ਨਾ ਉਹ ਸਾਰਿਆਂ ਵਾਸਤੇ ਸਾਂਝਾ। ਜੇ ਤੁਹਾਨੂੰ ਇੱਥੋਂ ਧੱਕੇ ਪੈ ਗਏ, ਇੱਧਰ ਆਓ, ਇੱਧਰ ਧੱਕੇ ਨਹੀਂ ਪੈਣਗੇ, ਬਲਕਿ ਤੁਹਾਨੂੰ ਬਰਾਬਰ ਬਿਠਾਇਆ ਜਾਵੇਗਾ, ਬਰਾਬਰ। ਤੇ ਅੱਜ ਭਗਤ ਨਾਮਦੇਵ ਨਾ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ, ਗੁਰੂ ਅੰਗਦ ਮਹਾਰਾਜ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਸ਼ੋਭਿਤ ਹੈ, ਦਰਜ ਹੈ, ਉਸੇ ਪਾਵਨ ਸਰੂਪ ਵਿੱਚ ਭਗਤ ਨਾਮਦੇਵ ਜੀ ਦੇ ਸ਼ਬਦ ਵੀ ਅੰਕਿਤ ਨੇ, ਦਰਜ ਨੇ। ਤੇ ਜਦੋਂ ਭਾਵਨਾ ਵਾਲਾ ਸਿੱਖ ਸ੍ਰੀ ਮੁਖ ਵਾਕ ਸੁਣਦੇ ਨਾ, ਸ੍ਰੀ ਹਰਿਮੰਦਰ ਸਾਹਿਬ ਤੋਂ ਅਸੀਂ ਲਾਈਵ ਟੈਲੀਕਾਸਟ ਸੁਣਦੇ ਹਾਂ ਜਾਂ ਇੱਥੇ ਵੀ, ਤਾਂ ਜੇ ਭਗਤ ਬਾਣੀ ਵਿੱਚੋਂ ਸ੍ਰੀ ਮੁਖ ਵਾਕ ਆ ਜੇ, ਹੁਕਮਨਾਮਾ ਆ ਜੇ, ਤਾਂ ਫਿਰ ਅਸੀਂ ਕੀ ਕਹਿੰਦੇ ਹਾਂ ਕਿ ਮੇਰੇ ਸਤਿਗੁਰੂ ਜੀ ਦਾ ਅੱਜ ਆਹ ਹੁਕਮ ਹੈ, ਹੋਵੇ ਭਾਵੇਂ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ, ਕਿੰਨਾ ਸਤਿਕਾਰ ਹੈ। ਇਸ ਘਰ ਦੇ ਵਿੱਚ ਬਰਾਬਰ ਬਿਠਾਇਆ, ਬਰਾਬਰ ਹੀ ਨਹੀਂ ਬਿਠਾਇਆ। ਜਿੱਥੇ ਅੱਜ ਸਿੱਖ ਦਾ ਸਿਰ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੇ ਅੱਗੇ ਝੁਕਦਾ ਹੈ, ਉੱਥੇ ਭਗਤ ਨਾਮਦੇਵ ਦੀ ਬਾਣੀ ਦੇ ਅੱਗੇ ਵੀ ਝੁਕਦਾ। ਤਾਂ ਪਹਿਲਾਂ ਕੀ ਸੀ? ਮਤਮਤਾਂਤਰ ਕਈ ਸੀ, ਧਰਮ ਚੱਲਦੇ ਸੀ, ਪਰ ਮਨੁੱਖੀ ਤਰਜ ਤੇ ਸਹੀ ਨਹੀਂ ਸੀ ਬੈਠ ਰਹੇ। ਕਿਤੇ ਜਾਤਾਂ ਪਾਤਾਂ ਦਾ ਝਗੜਾ ਸੀ, ਨੀਵੀਂ ਜਾਤ ਦਾ ਕਹਿ ਕੇ ਉਹਨਾਂ ਨੂੰ ਧੱਕੇ ਮਾਰੇ ਜਾਂਦੇ ਸੀ, ਉਹਨਾਂ ਦੀ ਐਂਟਰੀ ਨਹੀਂ ਸੀ ਧਾਰਮਿਕ ਅਸਥਾਨਾਂ ਤੇ, ਜਾਂ ਫਿਰ ਔਰਤ ਦੇ ਨਾਲ ਵੀ ਐਸਾ ਹੀ ਸਲੂਕ ਹੋਇਆ ਕਿ ਸਾਡਾ ਜਿਹੜਾ ਧਰਮ ਹੈ ਜੀ ਇਹਦੇ ਵਿੱਚ ਔਰਤ ਨੂੰ ਮਾਣ ਸਤਿਕਾਰ ਨਹੀਂ ਹੈ। ਪਰ ਆਹ ਜਿਹੜਾ ਘਰ ਹੈ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਦੋਂ ਇਹਨਾਂ ਨੇ ਸਾਰੇ ਧਰਮਾਂ ਨੂੰ ਵੇਖਿਆ ਤਾਂ ਇੱਕ ਵੱਖਰਾ ਰਸਤਾ ਚਲਾਇਆ, ਧਰਮ ਚਲਾਇਆ, ਤੇ ਉਹਨੂੰ ਭਾਈ ਗੁਰਦਾਸ ਨੇ ਕੀ ਕਿਹਾ? ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧਾਰਮਿਕ ਅਸਥਾਨ ਵੀ ਵੱਖਰਾ ਦਿੱਤਾ ਤੇ ਧਾਰਮਿਕ ਗ੍ਰੰਥ ਵੀ ਵੱਖਰਾ ਦਿੱਤਾ। ਪਹਿਲਾਂ ਕੀ ਸੀ? ਧਾਰਮਿਕ ਗ੍ਰੰਥ ਤਾਂ ਪਹਿਲਾਂ ਵੀ ਸੀ, ਧਾਰਮਿਕ ਗ੍ਰੰਥ ਪਹਿਲਾਂ ਵੀ ਸੀ। ਚਾਰ ਵੇਦ, ਚਾਰ ਕਤੇਵ, 18 ਪ੍ਰਾਣ, 27 ਸਿਮਰਤੀਆਂ, ਉਪਨਿਸ਼ਦਾਂ, ਕੋਈ ਘਾਟਾ ਨਹੀਂ, ਬਹੁਤ ਵੱਡਾ ਖਜ਼ਾਨਾ ਸੀ ਧਾਰਮਿਕ ਗ੍ਰੰਥਾਂ ਦਾ। ਪਰ ਹੈ ਕੀ ਸੀ? ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਇੱਥੇ ਤੱਕ ਸੀਮਤ ਸੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤ ਦੀ ਗੱਲ ਘੱਟ ਸੀ। ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਤੇ ਕਿਹੜਾ ਸਵਾਲ ਕੀਤਾ ਸੀ ਕਿਸੇ ਨੇ, ਕਹਿੰਦੇ ਜੀ ਸਾਨੂੰ ਇਹ ਦੱਸੋ ਵੀ ਜਦੋਂ ਧਾਰਮਿਕ ਗ੍ਰੰਥਾਂ ਦਾ ਐਡਾ ਵਿਸ਼ਾਲ ਖਜ਼ਾਨਾ ਇਹ ਦੇਸ਼ ਦੇ ਵਿੱਚ ਸੀ, ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ, ਇਹਨਾਂ ਦੀ ਬਾਣੀ ਨੂੰ ਰਚਨਾ ਜਾਂ ਇੱਕ ਥਾਂ ਤੇ ਇਕੱਤਰ ਕਰਨਾ, ਤਾਕਤਾਂ ਤੇ ਸੁਸ਼ੋਭਿਤ ਕਰ ਦੇਣਾ, ਇਹਦੀ ਕੀ ਲੋੜ ਪੈ ਗਈ ਸੀ? ਤਾਂ ਬੜਾ ਸੋਹਣਾ ਜਵਾਬ ਸੀ। ਉਹ ਕਹਿਣ ਲੱਗੇ ਬਾਕੀ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਨਾ ਇਹ ਰੱਬ ਦੀਆਂ ਗੱਲਾਂ ਕਰਦੇ ਨੇ, ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਇਹ ਰੱਬ ਦੇ ਨਾਲ ਗੱਲ ਕਰਦੀ ਹੈ। ਇੱਕ ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਇਹ ਬਾਣੀ ਰੱਬ ਦੇ ਨਾਲ ਗੱਲ ਕਰਦੀ ਹੈ, ਇਹ ਰੱਬੀ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਸਜੇਵੜ ਅਵਰ ਨਾ ਕੋਏ। ਪਹਿਲਾਂ ਧਾਰਮਿਕ ਅਸਥਾਨ ਵੱਖਰਾ ਦਿੱਤਾ, ਧਰਮ ਵੱਖਰਾ ਦਿੱਤਾ, ਧਾਰਮਿਕ ਗ੍ਰੰਥ ਵੱਖਰਾ ਦਿੱਤਾ, ਤੇ ਫਿਰ ਧਾਰਮਿਕ ਅਸਥਾਨ ਵੱਖਰਾ ਦੇਤਾ, ਜਿਹਨੂੰ ਆਪਾਂ ਕਹਿੰਦੇ ਹਾਂ ਗੁਰਦੁਆਰਾ, ਜਿਹਨੂੰ ਆਪਾਂ ਗੁਰਦੁਆਰਾ ਕਹਿੰਦੇ ਹਾਂ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਨਾਨਕ ਮਹਾਰਾਜ ਦਾ ਬਚਨ ਹੈ ਸੂਹੀ ਰਾਗ ਵਿੱਚ। ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਜਿਹਦੇ ਸ਼ਬਦ ਪੜੋਗੇ ਨਾ, ਇਹਦੇ ਵਿੱਚ ਸਤਿਗੁਰਾਂ ਦਾ ਪਾਵਨ ਵਚਨ ਹੈ ਗੁਰਦੁਆਰੇ ਹੋਏ ਸੋਝੀ ਪਾਏ ਸੀ। ਪਰ ਜਿਹੜਾ ਪਹਿਲਾ ਨਾਮ ਆਇਆ ਗੁਰਦੁਆਰੇ ਦਾ, ਉਹ ਭਾਈ ਗੁਰਦਾਸ ਨੇ ਧਰਮਸ਼ਾਲ ਲਿਖਿਆ। ਧਰਮਸ਼ਾਲ, ਘਰ ਘਰ ਅੰਦਰ ਧਰਮਸ਼ਾਲ, ਹੋਵੇ ਕੀਰਤਨ ਸਦਾ ਵਸੋਆ। ਹੁਣ ਧਰਮਸ਼ਾਲਾ ਤੇ ਗੁਰਦੁਆਰੇ ਵਿੱਚ ਕੀ ਫਰਕ ਹੈ? ਧਰਮਸ਼ਾਲ ਉਹ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਧਰਮ ਦੀ ਗੱਲ ਤਾਂ ਹੋ ਰਹੀ ਹੈ ਪਰ ਕੋਈ ਧਾਰਮਿਕ ਗ੍ਰੰਥ ਉੱਥੇ ਪ੍ਰਕਾਸ਼ਿਤ ਨਹੀਂ ਹੈ। ਧਰਮ ਦੀ ਗੱਲ ਹੈ ਪਰ ਕੋਈ ਧਾਰਮਿਕ ਗ੍ਰੰਥ ਉੱਥੇ ਪ੍ਰਕਾਸ਼ਮਾਨ ਨਹੀਂ ਕੀਤਾ ਹੋਇਆ। ਗੁਰਦੁਆਰਾ ਜਿੱਥੇ ਰੱਬ ਦੇ ਘਰ ਦੀ ਵੀ ਗੱਲ ਹੋ ਰਹੀ ਹੈ ਤੇ ਉੱਥੇ ਧਾਰਮਿਕ ਗ੍ਰੰਥ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਖਤਾਂ ਤੇ ਸੁਸ਼ੋਭਿਤ ਨੇ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਹੁਣ ਧਿਆਨ ਲਾ ਕੇ ਸੁਣਿਓ, ਧਰਮ ਵੀ ਵੱਖਰਾ ਦੇਤਾ ਮਾਰਿਆ ਸਿੱਕਾ ਜੱਗ ਦੇ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਤੇ ਫਿਰ ਧਾਰਮਿਕ ਗ੍ਰੰਥ ਵੀ ਗੁਰੂ ਮਹਾਰਾਜ ਨੇ ਸਾਨੂੰ ਵੱਖਰਾ ਦਿੱਤਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਤੇ ਫਿਰ ਤੀਜੇ ਪੱਖ ਵਿੱਚ ਜਿਹੜਾ ਉਸ ਧਰਮ ਨੂੰ ਮੰਨਣ ਵਾਲਾ, ਜਿਹੜਾ ਉਸ ਮਾਰਗ ਤੇ ਚੱਲਣ ਵਾਲਾ, ਉਹ ਧਰਮ ਨੂੰ ਮੰਨਣ ਵਾਲਾ, ਉਹਦਾ ਨਾਮ ਵੀ ਗੁਰੂ ਮਹਾਰਾਜ ਨੇ ਵੱਖਰਾ ਰੱਖਿਆ। ਉਹਨੂੰ ਕੀ ਕਿਹਾ? ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਇਸ ਘਰ ਵਿੱਚ ਆਏਗਾ ਉਹਨੂੰ ਮੈਂ ਸਿੱਖ ਕਹਾਂਗਾ, ਪਰ ਉਹਦੇ ਅੰਦਰ ਸਿੱਖਣ ਦਾ ਮਾਦਾ ਹੋਵੇ, ਉਹਦੇ ਅੰਦਰ ਸਿੱਖਣ ਦਾ ਮਾਦਾ ਹੋਵੇ। ਸਿੱਖ ਦਾ ਕੌਣ ਹੁੰਦਾ ਹੈ? ਜਿਹੜਾ ਇਹ ਸਮਝ ਲਵੇ ਕਿ ਮੈਨੂੰ ਕੁਝ ਨਹੀਂ ਆਉਂਦਾ, ਜਿਹੜਾ ਸਿਫਰ ਹੋ ਕੇ ਆਉਂਦਾ, ਜਿਹੜਾ ਆਪਣੇ ਆਪ ਨੂੰ ਮਿਟਾ ਕੇ ਆਉਂਦਾ। ਤਾਂ ਹੀ ਕਿਹਾ ਜੇ ਮੇਰੇ ਘਰ ਵਿੱਚ ਆਉਣਾ ਤਾਂ ਸ਼ਰਤ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਦੁਨੀਆਂ ਵੱਲੋਂ, ਹੰਕਾਰ ਵੱਲੋਂ, ਅਗਿਆਨ ਵੱਲੋਂ ਮਰ ਕੇ ਆਈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਅਰ ਉਸੇ ਧਰਮੀ ਨੂੰ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੱਕ ਨਾਮ ਦਿੱਤਾ ਜਪਜੀ ਸਾਹਿਬ ਦੀ ਬਾਣੀ ਵਿੱਚ, ਕੇਵ ਸਚਿਆਰਾ ਹੋਈ ਹੈ। ਕੇਵ ਸਚਿਆਰਾ ਹੋਈ ਹੈ, ਕੇਵ ਕੂੜਾ ਟੁੱਟੇ ਪਾਲ। ਜਿਹੜਾ ਸਚਿਆਰ ਸ਼ਬਦ ਹੈ ਨਾ, ਇਹ ਸਾਰੇ ਧਰਮਾਂ ਦਾ ਸਾਂਝਾ ਸ਼ਬਦ ਹੈ, ਨੋਟ ਕਰਿਓ। ਜਿਹੜਾ ਈਸਾਈ ਮਤ ਨੂੰ ਮੰਨਣ ਵਾਲਾ, ਈਸਾ ਜੀ ਨੂੰ ਮੰਨਣ ਵਾਲਾ, ਈਸਾਈ ਮਤ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਆਪਾਂ ਈਸਾਈ ਕਹਿੰਦੇ ਹਾਂ। ਜੋ ਸਨਾਤਨ ਮਤ ਨੂੰ ਮੰਨਦਾ ਉਹਨੂੰ ਹਿੰਦੂ ਕਹਿੰਦੇ ਹਾਂ। ਜੋ ਇਸਲਾਮ ਦੇ ਵਿੱਚ ਵਿਸ਼ਵਾਸ ਰੱਖਦਾ ਮੁਸਲਮਾਨ ਕਹਿੰਦੇ ਹਾਂ। ਜੋ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਸਿੱਖ ਕਹਿੰਦੇ ਹਾਂ। ਪਰ ਜਿਹੜਾ ਸਚਿਆਰ ਸ਼ਬਦ ਹੈ ਨਾ, ਇਹ ਕਿਸੇ ਇੱਕ ਵੱਖ ਮਜ਼ਹਬ, ਮਤ, ਮਤਾਂਤਰ ਜਾਂ ਧਰਮ ਨਾਲ ਨਹੀਂ ਜੁੜਿਆ ਹੋਇਆ, ਬਲਕਿ ਸਾਰਿਆਂ ਦਾ ਸਾਂਝਾ ਸ਼ਬਦ ਹੈ। ਕਿਉਂ? ਕਿਉਂਕਿ ਰੱਬ ਦੇ ਘਰ ਵਿੱਚ ਵੰਡੀਆਂ ਨਹੀਂ ਹੈ, ਰੱਬ ਦੇ ਘਰ ਵਿੱਚ ਵੰਡੀਆਂ ਨਹੀਂ ਹੈ। ਬਾਕੀ ਜਿਹੜੇ ਰੱਬੀ ਗੁਣ ਨੇ ਉਹਨਾਂ ਵਿੱਚ ਵੀ ਵੰਡੀਆਂ ਨਹੀਂ ਹੈ। ਹੁਣ ਸੱਤ, ਸੰਤੋਖ, ਦਇਆ, ਧਰਮ, ਸ਼ੁਭ ਵਿਚਾਰ, ਇਹ ਸਾਰੇ ਧਰਮਾਂ ਲਈ ਸਾਂਝੇ ਨੇ ਨਾ। ਆਤਮਾ ਤੇ ਪਰਮਾਤਮਾ ਦੀ ਗੱਲ ਸਾਰਿਆਂ ਵਾਸਤੇ ਸਾਂਝੀ ਹੈ, ਉੱਥੇ ਤਾਂ ਵੰਡੀ ਕੋਈ ਨਹੀਂ ਕਿ ਮੁਸਲਮਾਨਾਂ ਦੀ ਆਤਮਾ ਹੋਰ ਹੈ, ਈਸਾਈਆਂ ਦੀ ਹੋਰ ਹੈ, ਹਿੰਦੂਆਂ ਦੀ ਹੋਰ ਹੈ, ਮੁਸਲਮਾਨਾਂ ਦੇ ਸ਼ੁਭ ਗੁਣ ਹੋਰ ਨੇ, ਹਿੰਦੂਆਂ ਦੇ ਹੋਰ ਨੇ, ਸਿੱਖਾਂ ਦੇ ਹੋਰ ਨੇ। ਨਹੀਂ ਨਹੀਂ, ਉੱਥੇ ਸਾਰਿਆਂ ਵਾਸਤੇ ਸਾਂਝੇ ਨੇ। ਇਸ ਲਈ ਇੱਕ ਸਾਂਝਾ ਸ਼ਬਦ ਵਰਤਿਆ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਤੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਸ਼ਬਦ ਵਰਤਿਆ ਆਸ਼ਕ। ਉਹ ਸਿੱਖ ਲਈ ਸ਼ਬਦ ਵਰਤਦੇ ਨੇ ਆਸ਼ਕ। ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਕੀ ਕਿਹਾ? ਉਹ ਵੀ ਆਵਾਜ਼ ਮਾਰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਲਕਿ ਉਹਨਾਂ ਨੇ ਤੇ ਨਾ ਸਿੱਖ ਦੀਆਂ ਨਿਸ਼ਾਨੀਆਂ ਦੱਸੀਆਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੀਓ ਰਹੇ ਗੁਰਨਾਲੇ। ਧਿਆਨ ਦਿਓ, ਸਿੱਖ ਕੌਣ ਹੈ? ਮਾਫ ਕਰਨਾ, ਸਿੱਖ ਕਿਸੇ ਲਿਬਾਸ ਦਾ ਨਾਮ ਨਹੀਂ, ਸਿੱਖ ਕਿਸੇ ਭੇਖ ਦਾ ਨਾਮ ਨਹੀਂ, ਸਿੱਖ ਨਾ ਤਾਂ ਕਿਸੇ ਲਿਬਾਸ ਦਾ ਨਾਮ ਹੈ ਨਾ ਕਿਸੇ ਭੇਖ ਦਾ ਨਾਮ ਹੈ। ਹਾਂ, ਜਿਨ੍ਹਾਂ ਕੋਲ ਭੇਖ ਸੀ, ਲਿਬਾਸ ਸੀ, ਪਰ ਉਹਨਾਂ ਦੇ ਜੀਵਨ ਵਿੱਚ ਧਰਮ ਦੀ ਸਿੱਖਿਆ ਨਹੀਂ ਸੀ, ਰੱਬੀ ਗੁਣ ਨਹੀਂ ਸੀ, ਰੱਬੀ ਸੁਭਾਅ ਨਹੀਂ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਪ੍ਰਤੀ ਬਾਣੀ ਵਿੱਚ ਸ਼ਬਦ ਉਚਾਰੇ ਨੇ। ਇੱਕ ਪਾਸੇ ਹਿੰਦੂ ਖੜਾ, ਇੱਕ ਪਾਸੇ ਜੋਗੀ ਖੜਾ, ਇੱਕ ਪਾਸੇ ਕਾਜੀ ਖੜਾ, ਤੇ ਕੀ ਕਿਹਾ? ਇੱਕ ਪਾਸੇ ਸਿੱਧ ਜੋਗੀ ਖੜੇ ਨੇ, ਉਹਨਾਂ ਕੋਲ ਧਰਮ ਦਾ ਭੇਖ ਹੈ, ਧਰਮ ਦੇ ਚਿੰਨ ਨੇ, ਪਰ ਧਰਮ ਦੀ ਸਿੱਖਿਆ ਨਹੀਂ। ਕਿ ਉਹਨਾਂ ਨੂੰ ਪ੍ਰਵਾਨ ਕਰ ਲਿਆ? ਨਹੀਂ, ਪ੍ਰਵਾਨ ਨਹੀਂ ਕੀਤਾ, ਬਲਕਿ ਸਮਝਾਇਆ ਕਿ ਆਪਣੇ ਜੀਵਨ ਵਿੱਚ ਉੱਚੇ ਸੁੱਚੇ ਗੁਣ ਪੈਦਾ ਕਰੋ, ਇਖਲਾਕ ਪੈਦਾ ਕਰੋ, ਜੀਵਨ ਨੂੰ ਕਮਾਓ, ਤਾਂ ਤੁਸੀਂ ਰੱਬ ਦੇ ਘਰ ਦੇ ਵਿੱਚ ਪ੍ਰਵਾਨ ਚੜ੍ਹ ਸਕਦੇ ਹੋ। ਭੇਖ ਦੇ ਨਾਲ, ਲਿਬਾਸਾਂ ਦੇ ਨਾਲ ਰੱਬ ਦੇ ਘਰ ਵਿੱਚ ਸਮਾਈ ਨਹੀਂ ਜੀ ਹੋ ਸਕਦੀ। ਪਾਤਸ਼ਾਹ ਦਾ ਬੜਾ ਨਿਰਮਲ ਵਚਨ ਹੈ, ਖੂਕ ਮਲਹਾਰੀ ਗਾਜ ਗਧਾ ਵਿਭੂਤ ਧਾਰੀ। ਚੁੱਪ ਕਰਾ ਕੇ ਆਏ ਉਹਨਾਂ ਨੂੰ ਜਾ ਕੇ, ਖੂਕ ਮਲਹਾਰੀ ਗਜ ਗਧਾ ਵਿਭੂਤ ਧਾਰੀ, ਗਿਦੂਆ ਮਸਾਣ ਵਾਸ ਕਰੇ ਹੋਈ ਕਰਤ ਹੈ। ਪਹਿਲਾਂ ਕੀ ਸੀ? ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰ ਚੱਲਦੇ ਸੀ, ਬਾਹਰਲੇ ਭੇਖ, ਬਾਹਰਲੇ ਅਡੰਬਰ ਕਈ ਤਰ੍ਹਾਂ ਦੇ ਚੱਲਦੇ ਸੀ, ਤੇ ਪਾਤਸ਼ਾਹ ਜੀ ਨੇ ਵਚਨ ਕੀ ਕੀਤਾ? ਇੱਕ ਚਾਰ ਵਾਕੀ ਆ ਮਤ ਹੋਇਆ, ਤੇ ਉਹਨਾਂ ਦਾ ਜਿਹੜਾ ਵਿਧਾਨ ਹੈ ਨਾ, ਉਹ ਪੂਰਾ ਆਪਾਂ ਸੰਗਤਾਂ ਵਿੱਚ ਪ੍ਰਚਾਰ ਨਹੀਂ ਕਰ ਸਕਦੇ, ਵੀ ਉਹਨਾਂ ਦਾ ਵਿਧਾਨ ਆ ਸੀ। ਇਸ ਤਰ੍ਹਾਂ ਦੀਆਂ ਗੱਲਾਂ ਚਾਰ ਵਾਕੀਆਂ ਦੇ ਅੰਦਰ ਪਾਈਆਂ ਜਾਂਦੀਆਂ। ਤੇ ਕੀ ਕਿਹਾ? ਖੂਕ ਮਲਹਾਰੀ, ਗੰਦ ਮੰਦ ਖਾਣ ਵਾਲੇ ਨੂੰ, ਜਿਹੜੇ ਕਹਿੰਦੇ ਸੀ ਚਾਰ ਵਾਕੀ ਗੰਦ ਮੰਦ ਖਾ ਕੇ ਪਰਮਾਤਮਾ ਮਿਲ ਜਾਂਦਾ, ਕੀ ਕਿਹਾ? ਖੂਕ ਮਲਹਾਰੀ, ਗੰਦ ਮੰਦ ਖਾਣ ਵਾਲਾ ਕੀ ਹੈ? ਇੱਕ ਸੂਰ ਦੀ ਨਿਆਈ ਹੈ। ਗਜ ਗਧਾ ਵਿਭੂਤ ਧਾਰੀ, ਤੇ ਜਿਹੜਾ ਸਵਾਹ ਦੇ ਵਿੱਚ ਲਿਟ ਰਿਹਾ, ਐਸੇ ਵੀ ਬੜੇ ਹੋਏ ਜਿਹੜੇ ਧੂਣੀਆਂ ਤਾਪਦੇ ਸੀ ਗਰਮੀ ਦੇ ਦਿਨਾਂ ਵਿੱਚ, ਗਰਮ ਗਰਮ ਸਵਾਹ ਦੇ ਅੰਦਰ ਲਿਟਣਾ। ਉਹਨਾਂ ਨੂੰ ਪੁੱਛੀਏ ਇਹ ਕੀ ਕਰਦੇ ਹੋ? ਕਹਿੰਦੇ ਸਾਡਾ ਤਪ ਹੈ, ਤਪ ਹੈ ਪਰਮਾਤਮਾ ਨੂੰ ਮਿਲਣਾ। ਪਰ ਜੇ ਉਹਨਾਂ ਕੋਲ ਬਾਹਰੀ ਅਡੰਬਰ ਹੈ, ਅੰਦਰ ਵਾਹਿਗੁਰੂ ਜੀ ਦਾ ਪ੍ਰੇਮ ਨਹੀਂ, ਕੀ ਕਿਹਾ? ਕਹਿੰਦੇ ਜੋ ਕੁਝ ਤੁਸੀਂ ਕਰਦੇ ਹੋ ਇੱਕ ਗਧਾ ਵੀ ਕਰ ਲੈਂਦਾ, ਗਧਾ ਵੀ ਤਾਂ ਹੀ ਕੁਝ ਕਰਦਾ। ਜਿੰਨੀ ਦੇਰ ਤੱਕ ਭਾਰ ਹੈ, ਭਾਰ ਢੋਈ ਜਾਂਦਾ ਹੈ, ਤੇ ਜਦੋਂ ਭਾਰ ਸਰੀਰ ਤੋਂ ਲਹਿ ਜਾਏ, ਆ ਕੇ ਖੇਹ ਵਿੱਚ, ਸਵਾਹ ਵਿੱਚ ਲਿਟਦਾ, ਆ ਕੁਝ ਤਾਂ ਗਧਾ ਵੀ ਕਰ ਲੈਂਦਾ। ਖੂਕ ਮਲਹਾਰੀ ਗਜ ਗਧਾ ਵਿਭੂਤ ਧਾਰੀ, ਗਿਦੂਆ ਮਸਾਣ ਵਾਸ ਕਰੇ ਹੋਈ ਕਰਤ ਹੈ। ਗਿਦੂਆ ਗਿੱਦੜ, ਉਹ ਵੀ ਮਸਾਨਾ ਵਿੱਚ ਰਹਿੰਦੇ। ਬੜੇ ਐਸੇ ਵੀ ਮਤ ਚੱਲੇ, ਉਹ ਕਹਿੰਦੇ ਵੀ ਮੜੀਆਂ ਮਸਾਣੀਆਂ ਵਿੱਚ ਜਾ ਕੇ ਰੱਬ ਮਿਲਦਾ, ਉਹਦੇ ਘਰ ਦੇ ਵਿੱਚ ਪ੍ਰਵਾਨ ਚੜ੍ਹ ਸਕਦੇ ਹਾਂ। ਘਰਾਂ ਬਾਰਾਂ ਦੇ ਵਿੱਚੋਂ ਚਲੇ ਗਏ ਤੇ ਮੜੀਆਂ ਮਸਾਣੀਆਂ ਵਿੱਚ ਜਾ ਕੇ ਬਹਿ ਗਏ। ਘੁੱਗੂ ਮਠ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ। ਕਈ ਐਸੇ ਸੀ ਜਿਹੜੇ ਮਠਾਂ ਵਿੱਚ ਜਾ ਕੇ ਬਹਿ ਗਏ, ਪਹਾੜਾਂ ਦੀਆਂ ਕੰਧਰਾਂ ਵਿੱਚ, ਮਠਾਂ ਵਿੱਚ ਜਾ ਕੇ ਬਹਿ ਗਏ, ਤੇ ਉਹਨਾਂ ਨੂੰ ਕੀ ਕਿਹਾ? ਕਹਿੰਦੇ ਜੋ ਕੁਝ ਤੁਸੀਂ ਕਰਦੇ ਹੋ ਇਹ ਤਾਂ ਉੱਲੂ ਵੀ ਕਰ ਲੈਂਦਾ। ਉੱਲੂ ਵੀ ਤਾਂ ਆਹੀ ਕਰਦਾ ਨਾ, ਜਦੋਂ ਸੂਰਜ ਚੜ੍ਹ ਜੇ ਉਹ ਵੀ ਜਾ ਕੇ ਹਨੇਰੇ ਚ ਬਹਿ ਜਾਂਦਾ, ਉਹ ਵੀ ਖੌਲਿਆਂ ਵਿੱਚ ਜਾ ਕੇ ਲੁਕ ਜਾਂਦਾ। ਜੇ ਤੁਸੀਂ ਲੁਕ ਗਏ ਤਾਂ ਇਹਦੇ ਇਹ ਕਿਹੜੀ ਵਾਧੇ ਵਾਲੀ ਗੱਲ ਹੈ? ਘੁੱਗੂ ਮਠ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਣ ਸਾਧੇ ਹੀ ਮਰਤ ਹੈ। ਜੇ ਤੁਸੀਂ ਕਹੋ ਵੀ ਅਸੀਂ ਮੋਣ ਰੱਖ ਕੇ ਪਰਮਾਤਮਾ ਨੂੰ ਮਿਲ ਸਕਦੇ ਹਾਂ, ਤਾਂ ਜਿਹੜੇ ਆ ਦਰਖਤ ਨੇ ਨਾ, ਇਹ ਕਦੇ ਬੋਲਦੇ ਨਹੀਂ ਹੁੰਦੇ। ਬਿੰਦ ਕੇ ਸਦਈਆ ਤਾਂ ਹੀਜ ਕੀ ਬੜਾਈ ਦੇਤ, ਬਾਂਦਰ ਸਦੀਵ ਨਾਗੇ ਪਾਏ ਹੀ ਫਿਰਤ ਹੈ। ਜੇ ਤੂੰ ਕਹੇ ਕਿ ਗ੍ਰਸਥ ਮਾਰਗ ਨੂੰ ਤਿਆਗ ਕੇ ਮੈਂ ਪਰਮਾਤਮਾ ਨੂੰ ਮਿਲ ਸਕਦਾ, ਉਹਦੇ ਘਰ ਦੇ ਵਿੱਚ ਮੇਰੀ ਸਮਾਈ ਹੋ ਸਕਦੀ ਆ, ਤਾਂ ਫਿਰ ਜਿਹੜੇ ਨਪੁੰਸਕ ਨੇ ਪਰਮਾਤਮਾ ਉਹਨਾਂ ਨੂੰ ਮਿਲ ਸਕਦਾ, ਉਹਨਾਂ ਨੂੰ ਮਿਲੇ ਪਰਮਾਤਮਾ। ਬਿੰਦ ਕੇ ਸਦਈਆ ਤਾਂ ਹੀਜ ਕੀ ਬੜਾਈ ਦੇਤ। ਫਿਰ ਅੱਗੇ ਪਾਤਸ਼ਾਹ ਬਚਨ ਕਰਤੇ, ਬਾਂਦਰਾ ਸਦੀਵ ਨਾਗੇ ਪਾਏ ਹੀ ਫਿਰਤ ਹੈ। ਬੜੇ ਐਸੇ ਸੀ ਉਹ ਕਹਿੰਦੇ ਵੀ ਅਸੀਂ ਪੈਰਾਂ 'ਚ ਜੋੜਾ ਨਹੀਂ ਪਾਉਣਾ, ਰੱਬ ਨੂੰ ਮਿਲਣਾ। ਤੇ ਜਿਹੜੇ ਬਾਂਦਰ ਨੇ ਉਹ ਕਿਹੜੇ ਪੈਰਾਂ ਵਿੱਚ ਜੁੱਤੀਆਂ ਪਾਉਂਦੇ ਨੇ, ਰੱਬ ਉਹਨਾਂ ਨੂੰ ਕਿਉਂ ਨਹੀਂ ਮਿਲਿਆ? ਤਾਂ ਫਿਰ ਅਖੀਰ ਤੇ ਜਾ ਕੇ ਪਾਤਸ਼ਾਹ ਕਹਿੰਦੇ, ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਇੱਕ ਗਿਆਨ ਕੇ ਵਿਹੀਨ ਕੌਣ ਕੈਸੇ ਕੋ ਤਰਤ ਹੈ। ਪਰਮਾਤਮਾ ਕਿਵੇਂ ਮਿਲਦਾ? ਗੁਰੂ ਵੱਲੋਂ ਬਖਸੀ ਸੂਝ ਦੇ ਸਦਕਾ, ਗੁਰੂ ਵੱਲੋਂ ਬਖਸੀ ਸੂਝ ਦੇ ਸਦਕਾ, ਜੋ ਗੁਰੂ ਦੀ ਸਿੱਖਿਆ ਨੂੰ ਸੁਣਦਾ, ਉਪਦੇਸ਼ਾਂ ਨੂੰ ਸੁਣਦਾ ਤੇ ਫਿਰ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਦਾ। ਜਪਜੀ ਸਾਹਿਬ ਦੀ ਬਾਣੀ ਨੇਮਿਤ ਸਿੱਖ ਰੋਜ਼ ਪੜ੍ਹਦਾ। ਸੁਣਨ ਦੀਆਂ ਚਾਰ ਪੌੜੀਆਂ ਨੇ, ਧਿਆਨ ਲਾ ਕੇ ਬੇਨਤੀ ਸੁਣਿਓ ਦਾਸ ਦੀ। ਜਿੱਥੇ ਸੁਣਨ ਦਾ ਮਹਾਤਮ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ ਅੱਠਸੱਠ ਕਾ ਇਸ਼ਨਾਨ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਨ ਦਾ ਮਹਾਤਮ ਹੈ ਚਾਰੇ ਪੌੜੀਆਂ ਵਿੱਚ। ਪਰ ਜੇ ਹੁਣ ਇੱਕ ਸਵਾਲ ਹੈ ਵੀ ਕੀ ਸੁਣਨ ਦੇ ਨਾਲ ਮਹਾਤਮਤਾ ਹੈ, ਵੀ ਸੁਣਨ ਦੇ ਨਾਲ ਆਹ ਮਿਲ ਜਾਏਗਾ ਤੈਨੂੰ, ਤੇਰੇ ਜੀਵਨ ਵਿੱਚ ਆ ਜਾਏਗਾ, ਪਰ ਸੁਣਨਾ ਕੀ ਹੈ, ਕੀ ਸੁਣੀਏ ਜਿਹਦੇ ਨਾਲ ਸਾਰਾ ਕੁਝ ਮਿਲ ਜਾਏ? ਤਾਂ ਫਿਰ ਜਵਾਬ ਆਉਂਦਾ ਵੀ ਨਾਮ ਨੂੰ ਸੁਣੀਏ, ਨਾਮ ਸੁਣਨ ਦੇ ਸਦਕਾ। ਨਹੀਂ, ਕਿਉਂਕਿ ਜਦੋਂ ਗੁਰਮਤ ਦਾ ਪ੍ਰਕਾਸ਼ ਹੋਇਆ ਨਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਪ ਜੀ ਉਚਾਰੀ ਹੈ, ਨਾਮ ਤਾਂ ਉਦੋਂ ਪਹਿਲਾਂ ਵੀ ਸੀ, ਨਾਮ ਤਾਂ ਉਦੋਂ ਪਹਿਲਾਂ ਵੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਤਾਂ ਪਹਿਲਾਂ ਵੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਫਿਰ ਸੁਣਨਾ ਕੀ ਹੈ? ਤਾਂ ਇਹਦਾ ਉੱਤਰ ਵੀ ਜਪ ਜੀ ਦੇ ਵਿੱਚ ਹੀ ਹੈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇਕ ਗੁਰ ਕੀ ਸਿੱਖ ਸੁਣੀ। ਤੇਰੇ ਅੰਦਰ ਹੀ, ਤੇਰੀ ਮਤ ਵਿੱਚ ਹੀ, ਤੇਰੇ ਜੀਵਨ ਵਿੱਚ ਹੀ ਬੜੇ ਅਮੋਲਕ ਖਜ਼ਾਨੇ ਪਏ ਨੇ। ਮਿਲਣਗੇ ਕਦੋਂ? ਜਦੋਂ ਤੂੰ ਗੁਰੂ ਦੇ ਵੱਲੋਂ ਬਖਸੀ ਸਿੱਖਿਆ ਨੂੰ ਸੁਣੇਗਾ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਗੁਰੂ ਅਮਰਦਾਸ ਮਹਾਰਾਜ ਕੀ ਕਹਿ ਰਹੇ ਨੇ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸਨਮੁਖ ਹੋਣਾ ਚਾਹੁੰਦਾ, ਸੁਰਖਰੂ ਹੋਣਾ ਚਾਹੁੰਦਾ, ਪ੍ਰਵਾਨ ਚੜਨਾ ਚਾਹੁੰਦਾ, ਤਾਂ ਕੀ ਕਰੇ? ਜੀਓ ਰਹੇ ਗੁਰਨਾਲੇ, ਉਹ ਆਪਣੀ ਜਿੰਦ ਤੋਂ ਗੁਰੂ ਦੇ ਨਾਲ ਹੋਵੇ, ਬਲਕਿ ਉਹਦੀ ਜਿੰਦ ਕਿਤੇ ਹੋਰ ਨਾ ਟਿਕੀ ਹੋਵੇ। ਉਹਦਾ ਪਿਆਰ, ਉਹਦੀ ਸ਼ਰਧਾ, ਉਹਦਾ ਵਿਸ਼ਵਾਸ, ਉਹਦਾ ਅਕੀਦਾ ਕਿਤੇ ਹੋਰ ਨਾ ਹੋਵੇ, ਉਹ ਆਪਣੀ ਜਿੰਦ ਤੋਂ ਗੁਰੂ ਨੂੰ ਪਿਆਰ ਕਰਨ ਵਾਲਾ ਹੋਵੇ। ਜਦੋਂ ਭਾਈ ਲੈਣਾ ਨਾ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਕੰਮ ਕੀ ਸੀ? ਜਗਰਾਤਿਆਂ ਤੇ ਜਾਣਾ, ਦੇਵੀ ਦੇ ਦਰਸ਼ਨਾਂ ਵਾਸਤੇ ਜਾਣਾ, ਫਿਰ ਜਗਰਾਤਿਆਂ ਤੇ ਜਾ ਕੇ ਨੱਚਣਾ ਘੁੰਗਰੂ ਪਾ ਕੇ ਪੈਰਾਂ ਚ, ਇਹ ਕੰਮ ਸੀ ਭਾਈ ਲੈਣੇ ਦਾ। ਜਿੰਨੀ ਦੇਰ ਤੱਕ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਸੀ ਆਏ, ਹੁਣ ਆ ਗਏ। ਜਿਸ ਦਿਨ ਆਏ ਘੋੜੀ ਤੇ ਚੜ ਕੇ ਆਏ ਸੀ। ਇਤਿਹਾਸ ਸਾਰੀ ਜਾਣਦੇ ਹੋ, ਟੂਕ ਮਾਤਰ ਬੇਨਤੀ ਆਪਾਂ ਬਾਣੀ ਦੀ ਵਿਚਾਰ ਕਰਨੀ ਹੈ। ਤਾਂ ਰਸਤੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਤਨ ਦੇ ਉੱਪਰ ਇੱਕ ਚਾਦਰ ਓੜੀ ਹੈ, ਰੰਬਾ ਲੈ ਕੇ ਰਸਤੇ ਨੂੰ ਸਾਫ ਕਰ ਰਹੇ ਨੇ। ਭਾਈ ਲਹਿਣਾ ਪੁੱਛਦਾ, ਪੁਰਖਾ ਮੈਂ ਗੁਰੂ ਨਾਨਕ ਮਹਾਰਾਜ ਦੀ ਧਰਮਸ਼ਾਲਾ ਵਿੱਚ ਜਾਣਾ ਉਹਨਾਂ ਨੂੰ ਮਿਲਣ ਵਾਸਤੇ। ਉਹ ਕਹਿੰਦੇ ਜੇ ਜਾਣਾ ਤਾਂ ਮੈਂ ਛੱਡ ਹੀ ਆਉਣਾ। ਉੱਠੇ, ਘੋੜੀ ਦੀਆਂ ਲਗਾਮਾਂ ਪਕੜਦੀਆਂ, ਧਰਮਸ਼ਾਲਾ ਵਿੱਚ ਪਹੁੰਚ ਗਏ। ਕਹਿੰਦੇ ਐਂ ਕਰੋ ਵੀ ਉਹ ਸਾਹਮਣੇ ਕੀਲਾ, ਉਹਦੇ ਨਾਲ ਘੋੜੀ ਨੂੰ ਬੰਨ ਆਓ ਤੇ ਅੰਦਰ ਤੁਹਾਨੂੰ ਤੁਹਾਡੇ ਗੁਰੂ ਮਿਲਣਗੇ। ਜਦੋਂ ਅੰਦਰ ਆਏ ਨਾ ਭਾਈ ਲਹਿਣਾ, ਕਹਿੰਦੇ ਹੱਥਾਂ ਦੇ ਵਿੱਚ ਉਹ ਭੇਟਾ ਛੁੱਟ ਗਈ ਸੀ। ਭੇਟਾ ਛੁੱਟ ਗਈ, ਪਾਤਸ਼ਾਹ ਮੈਂ ਤਾਂ ਪਹਿਲਾਂ ਕੀਤੇ ਬਖਸ਼ਾਉਣ ਵਾਸਤੇ ਆਇਆ ਤੇ ਨਵਾਂ ਕਰਜ਼ਾ ਚੜ ਗਿਆ, ਤੁਸੀਂ ਤੁਰ ਕੇ ਆਇਓ, ਮੈਂ ਘੋੜੀ ਤੇ ਚੜ ਕੇ ਆਇਆ। ਕਹਿੰਦੇ ਲੈਣੇ ਆ, ਜੋ ਲੈਣ ਵਾਲੇ ਹੁੰਦੇ ਨੇ ਨਾ, ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ, ਘੋੜੀਆਂ ਤੇ ਚੜ ਕੇ ਆਉਂਦੇ ਨੇ ਜਿਹੜੇ ਲੈਣ ਵਾਲੇ ਹੁੰਦੇ ਨੇ। ਤੇ ਦੂਸਰਾ, ਮੈਂ ਤੈਨੂੰ ਕੁਝ ਦੇਣਾ ਤੇ ਤੂੰ ਲੈਣਾ। ਕਹਿੰਦਾ ਪਾਤਸ਼ਾਹ ਬਿਲਕੁਲ, ਵੀ ਮੈਂ ਲੈਣ ਵਾਸਤੇ ਆਇਆ, ਪਰ ਮਿਲੇਗਾ ਕਿਵੇਂ ਮਿਲੇਗਾ ਇਹ? ਕਹਿੰਦੇ ਤਰੀਕਾ ਉਹੀ ਹੈ ਜਿਹੜਾ ਰਸਤੇ ਵਿੱਚ ਅਪਣਾਇਆ। ਜਦੋਂ ਤੂੰ ਮੈਨੂੰ ਰਸਤੇ ਵਿੱਚ ਮਿਲਿਆ ਤੂੰ ਆਪਣੀ ਘੋੜੀ ਦੀਆਂ ਲਗਾਮਾਂ ਮੇਰੇ ਹੱਥ ਵਿੱਚ ਫੜਾ ਤੀਆਂ ਤੇ ਮੈਂ ਤੈਨੂੰ ਧਰਮਸ਼ਾਲਾ ਵਿੱਚ ਲੈ ਆਇਆ। ਹੁਣ ਆਏ ਕਰ ਆ ਮਨ ਦੀਆਂ ਲਗਾਮਾਂ ਮੈਨੂੰ ਦੇ ਦੇ, ਆ ਮਨ ਦੀਆਂ ਲਗਾਮਾਂ ਮੈਨੂੰ ਦੇ ਦੇ, ਮਨ ਦੇ ਦੇ ਆਪਣਾ ਬਸ। ਮਨ ਵੇਚਿਆ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਸ। ਐਸੀ ਹੋਇਆ, ਐਸੀ ਹੋਇਆ, ਭਾਈ ਲਹਿਣੇ ਨੇ ਆਪਣਾ ਤਨ ਵੀ ਗੁਰੂ ਦੇ ਅੱਗੇ ਰੱਖਤਾ, ਆਪਣਾ ਮਨ ਵੀ ਗੁਰੂ ਦੇ ਅੱਗੇ ਰੱਖਤਾ ਤੇ ਇੱਕ ਦਿਨ ਫਿਰ ਸਮਾਂ ਆ ਗਿਆ, ਸਮਾਂ ਆ ਗਿਆ ਕਿ ਜਿਸ ਦਿਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਨਾ ਪ੍ਰੀਖਿਆ ਲਈ, ਕਸੌਟੀ ਲਾਈ, ਪੇਪਰ ਪਾਤਾ, ਤਾਂ ਸਾਰੇ ਜਿਹਨੂੰ ਜੋ ਕੁਝ ਚਾਹੀਦਾ ਸੀ ਉਹ ਲੈ ਕੇ ਚਲੇ ਗਏ, ਭਾਈ ਲਹਿਣਾ ਰਹਿ ਗਿਆ, ਬਾਬਾ ਬੁੱਢਾ ਸਾਹਿਬ ਤੇ ਭਾਈ ਲਹਿਣਾ। ਬਾਬਾ ਬੁੱਢਾ ਸਾਹਿਬ ਨੂੰ ਵਚਨ ਕੀਤਾ, ਬੁੱਢਿਆ ਤੇਤੋਂ ਕਦੇ ਓਹਲੇ ਨਾ ਹੋਸਾਂ, ਹੁਣ ਤੂੰ ਚਲਾ ਜਾ। ਤਾਂ ਰਹਿ ਗਿਆ ਭਾਈ ਲਹਿਣਾ। ਲਹਿਣਿਆ ਤੂੰ ਕਿਉਂ ਨਹੀਂ ਜਾਂਦਾ, ਚਲਾ ਜਾ। ਤਾਂ ਉਹ ਵਕਤ ਭਾਈ ਲਹਿਣੇ ਨੇ ਨਾ ਕਹਿੰਦੇ ਧਰਤੀ ਤੇ ਲਕੀਰ ਵਾਈ ਸੀ, ਲਕੀਰ ਵਾ ਕੇ ਕਹਿਣ ਲੱਗੇ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਾਰੇ ਦਿਸ਼ਾਵਾਂ ਵੱਲ ਝਾਤੀ ਮਾਰ ਲਈ, ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਵੱਲ ਮੈਂ ਝਾਤੀ ਮਾਰ ਲਈ, ਮੇਰਾ ਟਿਕਾਣਾ ਮੇਰਾ ਘਰ ਕਿਤੇ ਨਹੀਂ ਹੈ। ਕਹਿੰਦੇ ਕਿੱਥੇ ਹੈ? ਕਹਿੰਦੇ ਪਾਤਸ਼ਾਹ ਤੇਰੇ ਚਰਨਾਂ ਵਿੱਚ, ਮੇਰਾ ਘਰ ਮੇਰਾ ਟਿਕਾਣਾ ਹੋਰ ਕਿਤੇ ਨਹੀਂ, ਮੇਰਾ ਟਿਕਾਣਾ ਤੇਰੇ ਚਰਨਾਂ ਵਿੱਚ, ਤੇਰੇ ਤੋਂ ਬਿਨਾਂ ਮੇਰਾ ਕੋਈ ਘਰ ਹੀ ਨਹੀਂ। ਤਾਂ ਦੀਨ ਦੁਨੀਆਂ ਦਾ ਮਾਲਕ ਬੋਲਿਆ, ਲੈਣਿਆ ਜੇ ਤੇਰਾ ਮੇਰੇ ਤੋਂ ਬਿਨਾਂ ਕੋਈ ਨਹੀਂ ਤੇ ਮੇਰਾ ਤੇਰੇ ਤੋਂ ਬਿਨਾਂ ਕੋਈ ਨਹੀਂ, ਮੇਰਾ ਤੇਰੇ ਤੋਂ ਬਿਨਾਂ ਕੋਈ ਨਹੀਂ। ਜੇ ਤੇਰਾ ਘਰ ਮੇਰੇ ਚਰਨਾਂ ਵਿੱਚ ਤਾਂ ਮੇਰਾ ਘਰ ਤੇਰੇ ਹਿਰਦੇ ਵਿੱਚ। ਬਾਬਾ ਮੜੀ ਨਾਗੌਰ ਗੁਰ ਅੰਗਦ ਕੇ ਹੀਏ ਮਾਹੇ। ਬਾਬਾ ਮੜੀ ਨਾ ਗੌਰ ਗੁਰ ਅੰਗਦ ਕੇ ਹੀਏ ਮਾਹੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਸਤਿਗੁਰਾਂ ਨੇ ਆਪਣਾ ਸਰੀਰਕ ਚੋਲਾ ਤਿਆਗਿਆ ਨਾ, ਉਹ ਵਕਤ ਝਗੜਾ ਹੋ ਗਿਆ ਸੀ। ਹਿੰਦੂ ਕਹਿੰਦੇ ਸੀ ਸਾਡਾ ਗੁਰੂ ਹੈ ਤੇ ਮੁਸਲਮਾਨ ਵੀਰ ਕਹਿੰਦੇ ਇਹ ਸਾਡਾ ਪੀਰ ਹੈ, ਮਾਣ ਕਰਿਆ ਕਰੋ ਆਪਣੇ ਗੁਰੂ ਤੇ। ਜਿਹਨੂੰ ਦੂਜੇ ਵੀ ਕਹਿਣੇ ਸਾਡਾ, ਹਿੰਦੂ ਕਹਿੰਦੇ ਸਾਡੇ ਧਾਰਮਿਕ ਸਥਾਨਾਂ ਤੇ ਸਾਨੂੰ ਸਿੱਖਿਆ ਦੇ ਕੇ ਆਇਆ ਤੇ ਮੁਸਲਮਾਨ ਕਹਿੰਦੇ ਸਾਡੇ ਵੀ ਮੱਕੇ ਬਗਦਾਦ ਤੱਕ ਇਹਨਾਂ ਨੇ ਪਹੁੰਚ ਕੀਤੀ ਹੈ, ਉੱਥੇ ਜਾ ਕੇ ਸਿੱਖਿਆ ਦਿੱਤੀ। ਉਹ ਕਹਿੰਦੇ ਸਾਡਾ ਤੇ ਉਹ ਕਹਿੰਦੇ ਸਾਡਾ। ਤਾਂ ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਤਨ ਦੇ ਉੱਪਰ ਜਿਹੜੀ ਚਾਦਰ ਪਾਈ ਹੋਈ ਸੀ ਨਾ, ਦੋਵਾਂ ਨੇ ਚਾਦਰ ਵੰਡੀ, ਚਾਦਰ ਵੰਡੀ ਤੇ ਦੋਵਾਂ ਨੇ ਜਗ੍ਹਾ ਬਣਾਈ। ਇੱਕ ਨੇ ਛੋਟੀ ਜਿਹੀ ਕਬਰ ਬਣਾਤੀ, ਇੱਕ ਨੇ ਮੜੀ ਬਣਾਤੀ। ਕਹਿੰਦੇ ਆਈ ਰਾਵੀ ਵਿੱਚੋਂ ਛੱਲ, ਨਾ ਉੱਥੇ ਕਬਰ ਰਹੀ ਨਾ ਉੱਥੇ ਮੜੀ ਰਹੀ। ਕੀ ਸਿੱਖਿਆ ਦਿੱਤੀ? ਮੈਨੂੰ ਕਬਰਾਂ ਵਿੱਚੋਂ ਨਾ ਲੱਭੋ, ਮੈਨੂੰ ਮੜੀਆਂ ਵਿੱਚੋਂ ਨਾ ਲੱਭੋ, ਮੈਂ ਕਿੱਥੇ ਹਾਂ, ਮੈਂ ਕਿੱਥੇ ਹਾਂ। ਬਾਬਾ ਮੜੀ ਨਾ ਗੌਰ ਗੁਰ ਅੰਗਦ ਕੇ ਹੀਏ ਮਾਹੇ। ਜੇ ਮੈਨੂੰ ਮਿਲਣਾ ਹੈ ਤਾਂ ਮੈਂ ਅੰਗਦ ਦੇ ਜੀਵਨ ਵਿੱਚ ਹਾਂ, ਮੈਂ ਲਹਿਣੇ ਦੇ ਅੰਦਰ ਬੈਠਾ, ਮੈਨੂੰ ਉੱਥੋਂ ਮਿਲ ਲਓ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਹਿਣੇ ਦੇ ਅੰਦਰ ਕਦੋਂ ਬੈਠੇ? ਜਦੋਂ ਲਹਿਣੇ ਨੇ ਕਹਿ ਦਿੱਤਾ ਸੀ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ। ਤੇ ਇਹੀ ਪ੍ਰੀਖਿਆ ਇੱਕ ਦਿਨ ਬਾਬੇ ਅਮਰਦਾਸ ਤੇ ਪੈ ਗਈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਜ਼ੁਰਗੀ ਅਵਸਥਾ 12 ਸਾਲ ਹੋ ਗਏ ਗਾਗਰ ਢੋਂਦਿਆਂ ਨੂੰ, 12 ਸਾਲ ਹੋਏ ਤੇ ਅੱਜ ਹੁਣ ਬਖਸ਼ਿਸ਼ ਹੋਣੀ ਹੈ, ਕਿਰਪਾ ਹੋਣੀ ਹੈ। ਗਾਗਰ ਭਰ ਕੇ ਲਿਆ ਰਹੇ ਸੀ, ਰਸਤੇ ਵਿੱਚ ਜਲਾਹਿਆਂ ਦਾ ਘਰ ਹੈ, ਖੱਡੀ ਦੇ ਵਿੱਚ ਪੈਰ ਅੜਕਿਆ ਤੇ ਜਦੋਂ ਗਿਰੇ ਨਾ ਤਾਂ ਉਹ ਜਲਾਹੇ ਦੇ ਘਰ ਵਾਲੀ ਬੋਲੀ, ਕਹਿਣ ਲੱਗੀ ਇਹ ਆਮਰੂ ਨਿਥਾਵਾ, ਆਮਰੂ ਨਿਥਾਵਾ ਛੋਟਾ ਸ਼ਬਦ ਨਹੀਂ ਸੀ ਕੋਈ, ਇਹ ਆਮਰੂ ਹੈ ਜਿਹਨੂੰ ਆਪਣੇ ਘਰ ਵਿੱਚ ਜਗ੍ਹਾ ਨਹੀਂ ਮਿਲੀ, ਇਹਦੇ ਪੁੱਤਰਾਂ ਨੇ ਇਹਨੂੰ ਘਰੋਂ ਕੱਢਤਾ। ਇੱਥੋਂ ਤੱਕ ਬੋਲਿਆ ਗਿਆ ਪਰ ਗੁਰੂ ਜੀ ਕੀ ਬੋਲੇ, ਬਾਬਾ ਅਮਰਦਾਸ ਕੀ ਬੋਲੇ? ਕਹਿੰਦੇ ਨਥਾਵਾ ਨੀ, ਮੈਂ ਤਾਂ ਥਾਂ ਵਾਲਾ, ਤੈਨੂੰ ਕਿਹੜੀ ਥਾਂ ਮਿਲੀ ਹੈ? ਕਹਿੰਦੇ ਮੈਨੂੰ ਥਾਂ ਮਿਲੀ ਹੈ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਮਹਾਰਾਜ ਦੇ ਚਰਨਾਂ ਵਿੱਚ। ਗੱਜ ਕੇ ਆਖੋ ਸਾਧਨਾ, ਇਹ ਨਾ ਕਹਿ ਮੈਂ ਨਥਾਵਾਂ, ਨਹੀਂ ਨਹੀਂ, ਮੇਰੇ ਕੋਲ ਥਾਂ ਹੈ, ਕਿੱਥੇ ਹੈ? ਗੁਰੂ ਅੰਗਦ ਮਹਾਰਾਜ ਦੇ ਚਰਨਾਂ ਵਿੱਚ ਮੇਰੀ ਥਾਂ ਹੈ। ਜੋ ਭਾਈ ਲੈਣੇ ਨੇ ਕਿਹਾ ਸੀ, ਐ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਤਾਂ ਮੇਰੀ ਥਾਂ ਹੀ ਕੋਈ ਨਹੀਂ, ਕਿੱਥੇ ਜਾਵਾਂ? ਤੇ ਉਹੀ ਬਾਬੇ ਅਮਰਦਾਸ ਨੇ ਕਿਹਾ, ਉਹੀ ਬਾਬੇ ਅਮਰਦਾਸ ਨੇ ਕਿਹਾ ਨਾ ਕਿ ਮੇਰੀ ਥਾਂ ਹੈ, ਕਿੱਥੇ ਹੈ? ਗੁਰੂ ਅੰਗਦ ਮਹਾਰਾਜ ਦੇ ਚਰਨਾਂ ਵਿੱਚ ਮੇਰੀ ਥਾਂ ਹੈ। ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਤੇ ਉਹੀ ਗੁਰੂ ਅਮਰਦਾਸ ਮਹਾਰਾਜ ਹੁਣ ਸਿੱਖ ਦੀਆਂ ਨਿਸ਼ਾਨੀਆਂ ਦੱਸਦੇ ਨੇ। ਜੇ ਕੋ ਸਿੱਖ, ਜੇ ਕੋਈ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਹੋਵੇ, ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਚੜ੍ਹਨ ਵਾਲਾ ਹੋਵੇ, ਵੀ ਮੈਂ ਗੁਰੂ ਦੇ ਅੱਗੇ ਪ੍ਰਵਾਨ ਹੋ ਜਾਂ, ਗੁਰੂ ਦੀ ਨਿਗਾਹ ਵਿੱਚ ਖਰਾ ਉਤਰ ਜਾ ਮੈਂ, ਤਾਂ ਫਿਰ ਉਹਦੇ ਜੀਵਨ ਵਿੱਚ ਕੀ ਹੋਵੇ? ਜੀਓ ਰਹਿ ਗੁਰਨਾਲੇ। ਉਹ ਜਿੰਦ ਤੋਂ ਗੁਰੂ ਦਾ ਹੋਵੇ, ਅੰਦਰੋਂ ਗੁਰੂ ਨਾਲ ਜੁੜਿਆ ਹੋਵੇ, ਹੋਰ ਕਿਸੇ ਭੇਖੀ ਦਾ, ਕਰਮ ਕਾਂਡੀ ਦਾ, ਕਿਸੇ ਜੋਤਸੀ ਦਾ, ਕਿਸੇ ਬਾਬੇ ਦਾ, ਕਿਸੇ ਧੜੇ ਦਾ ਸਿੱਖ ਨਾ ਹੋਵੇ, ਉਹ ਗੁਰੂ ਦਾ ਸਿੱਖ ਹੋਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੀਓ ਰਹਿ ਗੁਰਨਾਲੇ, ਗੁਰਕੇ ਚਰਨ ਹਿਰਦੈ ਧਿਆਏ। ਗੁਰਕੇ ਚਰਨ ਹਿਰਦੈ ਧਿਆਏ, ਆਪਣੇ ਹਿਰਦੇ ਤੋਂ ਗੁਰੂ ਨੂੰ ਯਾਦ ਕਰੇ। ਜਿਹੜਾ ਹਿਰਦੇ ਤੋਂ ਗੁਰੂ ਨੂੰ ਯਾਦ ਕਰਦੇ ਨਾ, ਉਹ ਕਦੇ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦਾ ਹੁੰਦਾ। ਨੋਟ ਕਰਿਓ, ਕਦੇ ਕਿਸੇ ਮਾਂ ਨੇ ਗਿਣਤੀ ਮਿਣਤੀ ਕੀਤੀ ਆ ਵੀ ਮੈਂ ਆਪਣੇ ਪੁੱਤ ਨੂੰ ਕਿੰਨੀ ਵਾਰੀ ਯਾਦ ਕੀਤਾ? ਨਹੀਂ। ਕਿਉਂ ਜੀ? ਕਿਉਂਕਿ ਆਂਦਰਾਂ ਦੀ ਸਾਂਝ ਹੈ ਨਾ। ਕਦੇ ਨਹੀਂ ਕਿਸੇ ਮਾਂ ਨੇ ਇਹ ਗਿਣਤੀ ਮਿਣਤੀ ਰੱਖੀ ਕਿ ਮੈਂ ਆਪਣੇ ਪੁੱਤ ਨੂੰ ਦਿਨ ਵਿੱਚ ਕਿੰਨੀ ਵਾਰ ਯਾਦ ਕੀਤਾ, ਕਿੰਨੀ ਵਾਰੀ ਉਹਦਾ ਮੂੰਹ ਚੁੰਮਿਆ, ਕਿੰਨੀ ਵਾਰ ਲਾੜ ਲੜਾਇਆ। ਨਹੀਂ, ਇਹ ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਪਿਆਰ ਦਾ ਸੰਬੰਧ ਹੈ। ਜੇ ਤੇਰਾ ਵੀ ਗੁਰੂ ਨਾਲ ਬਣ ਜੇ, ਤੂੰ ਵੀ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪਏਗਾ। ਗੁਰਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ। ਪਰਨਾ ਕਹਿੰਦੇ ਨੇ ਆਸਰੇ ਨੂੰ, ਆਪਣਾ ਆਪ ਤਿਆਗ ਕੇ, ਆਪਣੀ ਈਗੋ ਨੂੰ, ਆਪਣੇ ਅਹੰਕਾਰ ਨੂੰ ਖਤਮ ਕਰਕੇ ਗੁਰੂ ਦੇ ਆਸਰੇ ਹੋ ਜਾ। ਸਿੱਖ ਨੂੰ ਜੋ ਕੁਝ ਵੀ ਮਿਲੇ ਨਾ, ਸਿੱਖ ਨੂੰ ਜੋ ਕੁਝ ਵੀ ਮਿਲੇ, ਉਹ ਗੁਰੂ ਨੂੰ ਅਰਪਣ ਕਰ ਦੇਵੇ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਗੁਰੂ ਨੂੰ ਅਰਪਣ ਕਰੇ ਉਹ, ਆਪਣੇ ਆਪ ਨੂੰ ਕੁਝ ਨਾ ਕਹਾਵੇ। ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਜਾਣੇ। ਹੁਣੀ ਸੁਣਿਆ ਨਾ ਰਹਿ ਰਸ ਦੀ ਬਾਣੀ ਵਿੱਚ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੂ ਆਂਖ ਤਰੇ ਨਹੀਂ ਆਨਿਓ। ਐ ਮਾਲਕ ਜੀ, ਜਦੋਂ ਦਾ ਮੈਂ ਤੇਰੇ ਚਰਨਾਂ ਨਾਲ ਜੁੜਿਆ ਨਾ, ਉਦੋਂ ਦਾ ਮੈਂ ਕਿਸੇ ਨੂੰ ਅੱਖ ਹੇਠ ਨਹੀਂ ਲਿਆਉਂਦਾ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੂ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਦੋਹਰਾ ਸਗਲ ਦੁਆਰ ਕੋ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਆਪ ਛੱਡ ਸਦਾ ਰਹਿ ਪਰਨੈ, ਆਪਣਾ ਆਪ ਤਿਆਗ ਕੇ ਗੁਰੂ ਦੇ ਆਸਰੇ ਹੋਣਾ। ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣ ਹੋ ਸੰਤ ਹੋ, ਸੋ ਸਿੱਖ ਸਨ ਮੁਖ ਹੋਏ। ਹੁਣ ਗੁਰੂ ਰਾਮਦਾਸ ਮਹਾਰਾਜ ਨੇ ਇਹਨੂੰ ਕੀ ਕਿਹਾ? ਗੁਰ ਸਿੱਖ। ਤੇ ਉਹਨਾਂ ਦੀ ਵੀ ਨਿਸ਼ਾਨੀਆਂ ਦੱਸੀਆਂ। ਗੁਰ ਸਤ ਗੁਰ ਕਾ, ਗੁਰ ਸਤ ਗੁਰ ਕਾ, ਜੋ ਸਿੱਖ ਅਖਾਏ। ਜਿਹੜਾ ਇਹ ਮਾਣ ਮਹਿਸੂਸ ਕਰਦਾ ਨਾ ਕਿ ਮੈਂ ਗੁਰੂ ਦਾ ਸਿੱਖ ਹਾਂ, ਤਾਂ ਫਿਰ ਕਹਿਣ ਨਾਲ ਕੁਝ ਨਹੀਂ ਬਣਦਾ, ਤੇਰੇ ਜੀਵਨ ਵਿੱਚ ਕੁਝ ਨਾ ਕੁਝ ਹੋਣਾ ਚਾਹੀਦਾ। ਕੀ ਹੋਣਾ ਚਾਹੀਦਾ ਉਹ ਅੱਗੇ ਦੱਸ ਦਿੱਤਾ। ਗੁਰ ਸਤ ਗੁਰ ਕਾ, ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਆ ਉੱਠਦੇ ਆ ਹਰ ਨਾਮ ਧਿਆਵੈ ਤੇ ਅਖੀਰ ਤੇ ਜਾ ਕੇ ਗੁਰੂ ਰਾਮਦਾਸ ਪਤਾ ਕੀ ਕਹਿੰਦੇ ਜਨ ਨਾਨਕ ਧੂੜ ਮੰਗੈ ਜਨ ਨਾਨਕ ਧੂੜ ਮੰਗੈ ਤੇ ਸਗੁਰ ਸਿੱਖ ਕੀ ਜਨ ਨਾਨਕ ਧੂੜ ਮੰਗੈ ਮੈਂ ਵੀ ਉਹਦੇ ਚਰਨਾਂ ਦੀ ਧੂੜੀ ਮੰਗਦਾ ਕਿਹਦੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ ਜੋ ਆਪ ਜਪਦਾ ਤੇ ਹੋਰਾਂ ਨੂੰ ਜਪਾਉਂਦਾ ਜੋ ਆਪ ਜੁੜਿਆ ਤੇ ਹੋਰਾਂ ਨੂੰ ਜੋੜਦੇ ਆ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਉਸ ਕਿਰਦਾਰ ਨੂੰ ਉਸ ਕਰੈਕਟਰ ਨੂੰ ਕੀ ਕਿਹਾ ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ ਆਵਰ ਨਾ ਪੇਖੈ ਇਹ ਕਸਵਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤੇ ਉਹਨਾਂ ਨੇ ਵੀ ਸਿੱਖ ਦੀ ਤਸਵੀਰ ਵਿਖਾ ਦੀ ਸਿੱਖ ਕਿਹੋ ਜਿਹਾ ਹੋਵੇ ਲਾਹੌਰ ਤੱਤੀ ਤਵੀ ਤੇ ਨਾ ਸਤਿਗੁਰਾਂ ਨੇ ਚੌਂਕੜਾ ਲਾਇਆ ਤੇ ਜਿਵੇਂ ਚੌਂਕੜਾ ਲਾਉਂਦੇ ਸੀ ਕਦੇ ਹਰਿਮੰਦਰ ਸਾਹਿਬ ਵਿੱਚ ਬੜੇ ਸ਼ਾਂਤ ਬੜੇ ਟਕਾ ਦੇ ਵਿੱਚ ਨੇ ਬੜੇ ਆਨੰਦ ਦੇ ਵਿੱਚ ਨੇ ਜਾਹੋ ਜਲਾਲ ਹੈ ਚਿਹਰੇ ਤੇ ਜਦੋਂ ਹਰਿਮੰਦਰ ਦੇ ਵਿੱਚ ਬੈਠੇ ਨੇ ਜਾਂ ਕਦੇ ਸੰਗਤਾਂ ਵਿੱਚ ਬਹਿੰਦੇ ਚੌਰ ਝੁੱਲਦਾ ਸੰਗਤਾਂ ਵਿੱਚ ਬੈਠੇ ਨੇ ਉੱਥੇ ਸੰਗਤਾਂ ਨੂੰ ਰੱਬੀ ਨਾਮ ਨਾਲ ਜੋੜ ਰਹੇ ਨੇ ਉਦੋਂ ਵੀ ਉਹੀ ਆਨੰਦ ਵਿੱਚ ਟਿਕੇ ਨੇ ਪਰ ਅੱਜ ਜੇ ਤੱਤੀ ਤਵੀ ਤੇ ਬੈਠੇ ਨੇ ਉਦੋਂ ਵੀ ਉਹੀ ਆਨੰਦ ਵਿੱਚ ਟਿਕੇ ਨੇ ਉਹੀ ਜਾਹੋ ਜਲਾਲ ਵਿੱਚ ਟਿਕੇ ਨੇ ਕੋਈ ਚਿਹਰੇ ਤੇ ਫਰਕ ਨਹੀਂ ਤੇ ਨਾ ਹੀ ਰਸਨਾ ਤੇ ਕੋਈ ਗੇਲਾ ਸ਼ੇਕਵਾ ਉਲਾਂਭਾ ਨਹੀਂ ਤੱਤੀ ਤਵੀ ਤੇ ਚੌਂਕੜਾ ਲਾ ਕੇ ਕੀ ਕਿਹਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਤੇ ਅੱਜ ਵੀ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗਦੀਆਂ ਗੁਰੂ ਅਰਜਨ ਮਹਾਰਾਜ ਦੀ ਸ਼ਹਾਦਤ ਨੂੰ ਯਾਦ ਕਰਕੇ ਇਹਦਾ ਇੱਕ ਕਾਰਨ ਹੈ ਠੰਡਾ ਮਿੱਠਾ ਜਲ ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਉਹ ਗੁਰੂ ਦੇ ਸਿੱਖ ਹਾਂ ਜਿਹੜਾ ਤੱਤੀਆਂ ਤਵੀਆਂ ਤੇ ਚੌਂਕੜਾ ਲਾ ਕੇ ਵੀ ਠੰਡਾ ਰਿਹਾ ਤੇ ਤੱਤੀਆਂ ਤਵੀਆਂ ਤੇ ਚੌਂਕੜਾ ਲਾ ਕੇ ਵੀ ਮਿੱਠਾ ਬੋਲਿਆ ਤੱਤੀਆਂ ਤਵੀਆਂ ਤੇ ਚੌਂਕੜਾ ਲਾ ਕੇ ਅੰਦਰੋਂ ਠੰਡਾ ਰਿਹਾ ਔਰ ਚੌਂਕੜਾ ਲਾ ਕੇ ਕੋਈ ਗੇਲਾ ਸ਼ਿਕਵਾ ਨਹੀਂ ਕੀਤਾ ਜਹਾਂਗੀਰ ਨੂੰ ਕੋਈ ਉੱਚਾ ਸ਼ਬਦ ਨਹੀਂ ਬੋਲਿਆ ਚੰਦੂ ਉੱਥੇ ਖੜਾ ਉਹਨੂੰ ਵੀ ਨਹੀਂ ਬੋਲਿਆ ਗੁਰਦਿੱਤਾ ਭਣਪਿੰਜਾ ਉਹ ਰੇਤ ਪਾਉਣ ਵਾਲਾ ਕੜਛੇ ਭਰ ਭਰ ਕੇ ਰੇਤ ਪਾ ਰਿਹਾ ਉਹਨੂੰ ਵੀ ਉੱਚਾ ਸ਼ਬਦ ਨਹੀਂ ਬੋਲਿਆ ਨਕਸ਼ਬੰਦੀਏ ਨੇ ਉਹਨਾਂ ਨੂੰ ਵੀ ਉੱਚਾ ਸ਼ਬਦ ਨਹੀਂ ਬੋਲਿਆ ਰੱਬ ਦੇ ਸ਼ੁਕਰ ਵਿੱਚ ਨੇ ਕੀ ਕਿਹਾ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਦੱਸਦੇ ਹਾਂ ਦੁਨੀਆਂ ਨੂੰ ਅਸੀਂ ਉਹ ਗੁਰੂ ਦੇ ਸਿੱਖਾਂ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਠੰਡਾ ਰਿਹਾ ਪਾਣੀ ਵਾਂਗ ਠੰਡਾ ਰਿਹਾ ਤੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਉਹਨਾਂ ਨੇ ਮਿੱਠੇ ਬਚਨ ਬੋਲੇ ਕਿਸੇ ਨੂੰ ਕੌੜਾ ਨਹੀਂ ਬੋਲਿਆ ਇਹ ਸਿੱਖੀ ਦੀ ਤਸਵੀਰ ਹੈ ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਨੇ ਸਾਡੇ ਅੱਗੇ ਪੂਰਨੇ ਪਾ ਕੇ ਸਮਝਾਈ ਹੈ ਤੇ ਉਹੀ ਗੁਰੂ ਛੇਵੇਂ ਜਾਮੇ ਵਿੱਚ ਜਾ ਕੇ ਸਿੱਖ ਨਾਲ ਲਾੜ ਲੜਾ ਰਿਹਾ ਹੈ ਕੀ ਕਹਿੰਦਾ ਬੀਵੀ ਚੰਦ ਸ਼ੀਨਾ ਗੁਰੂ ਕਾ ਸੀਨਾ ਪ੍ਰੇਮ ਰੰਗ ਭੀਨਾ ਉਹ ਭਾਈ ਬਿਧੀ ਚੰਦ ਨੂੰ ਕਹਿ ਰਹੇ ਨੇ ਬਿਧੀ ਚੰਦ ਤੂੰ ਮੇਰਾ ਧੜਕਦਾ ਹੋਇਆ ਦਿਲ ਆ ਤੂੰ ਮੇਰਾ ਧੜਕਦਾ ਹੋਇਆ ਦਿਲ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਹਨਾਂ ਨੇ ਵੀ ਬਖਸ਼ਿਸ਼ਾਂ ਕੀਤੀਆਂ ਛੱਜੂ ਝੀਵਰ ਵਰਗੇ ਨੂੰ ਉਹ ਕਲਾਵੇ ਵਿੱਚ ਲੈਂਦੇ ਨੇ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹ ਸਤਿਗੁਰ ਨੇ ਵੀ ਉਹ ਕਿਰਦਾਰ ਨੂੰ ਉਹ ਉੱਚੇ ਸੁੱਚੇ ਜੀਵਨ ਲਈ ਇੱਕ ਸ਼ਬਦ ਵਰਤਿਆ ਕਿਹੜਾ ਜਨ ਉਹਨਾਂ ਨੇ ਜਨ ਕਿਹਾ ਤੇ ਦਸ਼ਮੇਸ਼ ਪਿਤਾ ਨੇ ਕੀ ਕਿਹਾ ਸਿੰਘ ਖਾਲਸਾ ਦੇਖੋ ਕਰੈਕਟਰ ਇੱਕੋ ਹੀ ਹੈ ਕਿਰਦਾਰ ਇੱਕੋ ਹੀ ਹੈ ਉੱਚਾ ਸੁੱਚਾ ਜੀਵਨ ਇੱਕੋ ਹੀ ਹੈ ਗੁਰੂ ਨਾਨਕ ਮਹਾਰਾਜ ਉਹਨੂੰ ਸਚਿਆਰ ਕਹਿ ਰਹੇ ਨੇ ਗੁਰੂ ਅੰਗਦ ਮਹਾਰਾਜ ਉਹਨੂੰ ਆਸ਼ਕ ਕਹਿ ਰਹੇ ਨੇ ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨੂੰ ਸਿੱਖ ਕਹਿ ਰਹੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਸਿੱਖ ਕਹਿ ਰਹੇ ਨੇ ਗੁਰੂ ਅਰਜਨ ਮਹਾਰਾਜ ਬ੍ਰਹਮ ਗਿਆਨੀ ਕਹਿ ਰਹੇ ਨੇ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨੂੰ ਜਨ ਕਹਿ ਰਹੇ ਨੇ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਖਾਲਸਾ ਕਹਿ ਰਹੇ ਨੇ, ਉਹਨੂੰ ਸਿੰਘ ਕਹਿ ਰਹੇ ਨੇ। ਕੀ ਕਿਹਾ? ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ। ਮੇਰੇ ਵਿੱਚ ਤੇ ਖਾਲਸੇ ਵਿੱਚ ਕੋਈ ਫਰਕ ਨਹੀਂ, ਮੇਰੇ ਵਿੱਚ ਤੇ ਸਿੱਖ ਵਿੱਚ ਕੋਈ ਫਰਕ ਨਹੀਂ। ਪਰ ਕਿਹੜਾ ਸਿੱਖ, ਨਿਸ਼ਾਨੀ ਵੀ ਹੈ ਨਾ, ਕਿਹੜਾ ਸਿੱਖ? ਭਰਮ ਭੇਖ ਤੇ ਰਹਿ ਨਿਆਰਾ, ਭਰਮਾਂ ਤੋਂ ਭੇਖਾਂ ਤੋਂ ਅਡੰਬਰਾਂ ਤੋਂ ਕਰਮ ਕਾਂਡਾਂ ਤੋਂ ਅਗਿਆਨ ਤੋਂ ਵੱਖਰਾ ਹੋਵੇ। ਭਰਮ ਭੇਖ ਤੇ ਰਿਹਾ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਵਿਚਾਰ ਸ਼ੁਰੂ ਕੀਤੀ ਸੀ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਧਰਮ ਪਹਿਲਾਂ ਵੀ ਸੀ ਪਰ ਉਹ ਮਨੁੱਖੀ ਤਰਜ ਤੇ ਪੂਰੇ ਨਹੀਂ ਸੀ ਢੁੱਕਦੇ। ਕਿਤੇ ਨੀਵੀਂ ਜਾਤ ਵਾਲੇ ਨੂੰ ਧੱਕੇ ਵੱਜਦੇ ਸੀ, ਕਿਤੇ ਔਰਤ ਨੂੰ ਕਿਹਾ ਜਾਂਦਾ ਸੀ ਕਿ ਸਾਡੇ ਘਰ ਦੇ ਵਿੱਚ ਤੂੰ ਪ੍ਰਵਾਨ ਨਹੀਂ ਹੈ। ਤਾਂ ਗੁਰੂ ਮਹਾਰਾਜ ਨੇ ਇੱਕ ਵੱਖਰਾ ਧਰਮ ਚਲਾਇਆ ਜਿੱਥੇ ਔਰਤ ਨੂੰ ਬਹੁਤ ਉੱਚਾ ਸੁੱਚਾ ਸਤਿਕਾਰ ਦਿੱਤਾ। ਕੀ ਕਿਹਾ? ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤੇ ਜਾਤਾਂ ਪਾਤਾਂ ਦਾ ਵੀ ਇੱਥੇ ਕੋਈ ਝਗੜਾ ਨਹੀਂ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰ ਨਾ ਕੋ ਸਾਂਝਾ। ਵੱਖਰੇ ਵੱਖਰਾ ਧਰਮ ਦਿੱਤਾ, ਵੱਖਰੇ ਧਾਰਮਿਕ ਸਥਾਨ ਦਿੱਤੇ ਤੇ ਵੱਖਰਾ ਧਾਰਮਿਕ ਗ੍ਰੰਥ ਦਿੱਤਾ। ਤੇ ਜੋ ਜੋ ਉਸ ਵੱਖਰੇ ਚਲਾਏ ਧਰਮ ਵਿੱਚ ਵਿਸ਼ਵਾਸ ਰੱਖਦਾ, ਜੋ ਉਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ, ਉਹਦੇ ਵਾਸਤੇ ਇੱਕ ਸ਼ਬਦ ਕਹਿ ਦਿੱਤਾ ਕਿ ਇਹ ਮੇਰਾ ਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਉਣ ਵਾਲੇ ਦਿਨਾਂ ਵਿੱਚ ਵੀ ਜੋ ਕਥਾ ਦਾ ਸਮਾਂ ਹੈ ਉਹ 6:15 ਤੋਂ ਲੈ ਕਰਕੇ 7 ਵਜੇ ਤੱਕ, ਵੀਰਵਾਰ ਤੱਕ ਇਹ ਸਮਾਂ ਇਸੇ ਤਰ੍ਹਾਂ ਰਹੇਗਾ ਤੇ ਸ਼ਨੀਵਾਰ 7:15 ਤੋਂ 8:15 ਤੱਕ ਕਥਾ ਦੀ ਹਾਜ਼ਰੀ ਹੋਵੇਗੀ। ਸੋ ਐਤਵਾਰ ਜੋ ਆ ਰਿਹਾ ਹੈ 27 ਜਨਵਰੀ, ਦਾਸ ਦੀ ਇਸ ਗੁਰੂ ਘਰ ਦੇ ਵਿੱਚ ਉਸ ਦਿਨ ਅਖੀਰਲੀ ਹਾਜ਼ਰੀ ਹੋਵੇਗੀ। ਤਕਰੀਬਨ 1.5 ਸਾਲ ਤੋਂ ਦਾਸ ਇਸ ਅਸਥਾਨਾਂ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸੇਵਾ ਨਿਭਾ ਰਿਹਾ ਹੈ। ਸੋ ਗੁਰੂ ਕੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ, ਰਲ ਮਿਲ ਕੇ ਆਪਾਂ ਗੁਰੂ ਕੀਆਂ ਬਾਤਾਂ ਪਾਈਏ। ਸੋ ਸਮੇਂ ਅਨੁਸਾਰ ਪੁੱਜਣ ਦੀ ਕਿਰਪਾਲਤਾ ਕਰਿਆ ਕਰੋ। ਆਓ ਗੁਰੂ ਘਰ ਦੇ ਹਜ਼ੂਰੀ ਰਾਗੀ ਸਾਹਿਬਾਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।